दीन दयाल कृपाल दमोदर भगत बच्छल पैहारी। हे गरीबा उपर दयालु कृपा दे कर परमात्मा, दमोदर दामोदर पेट नूं रस्सी बंधन करके नौ पिया भगतां दे बच्छल प्यारे ਅਤੇ ਜਨਮ ਮਰਨ ਦਾ ਭੈ ਹਾਰੀ ਨਾਸ਼ ਕਰਨ ਵਾਲੇ ਮੇਰੇ ਆਪਣੇ ਵਿੱਚ ਤਾਂ ਕਿਸੇ ਇੱਕ ਸਾਧਨ ਦਾ ਬਲ ਨਹੀਂ ਹੈ, ਇਹ ਸਾਰੇ ਸਾਧਨ ਮੇਰੇ ਵਿੱਚ ਨਹੀਂ ਹਨ। ਕਹਿਤ ਕਬੀਰ ਪੀਰ ਜਨ ਰੱਖੋ ਹਰ ਸੇਵਾ ਕਰੋ ਤੁਮਾਰੀ। ਕਬੀਰ ਜੀ ਕਥਨ ਕਰਦੇ ਮੈਂ ਭੀਰ ਭਾਵ ਕਾਇਰ ਹੈ, ਭੀਰੂ ਕਹਿੰਦੇ ਨੇ ਕਾਇਰ ਨੂੰ ਭਾਵ ਡਰਾਕੁਲ, ਦਾਸ ਨੂੰ ਰੱਖ ਲਓ ਮਹਾਰਾਜ, ਹੇ ਹਰੀ ਹਮੇਸ਼ਾ ਮੈਂ ਤੁਹਾਡੀ ਸੇਵਾ ਕਰਦਾ ਰਹਾਂਗਾ, ਆਪਣੇ ਸੰਤ ਜਨਾਂ ਦੀ ਭੀੜ ਵਿੱਚ ਭਾਵ ਸੰਗਤ ਵਿੱਚ ਰੱਖਣਾ ਕਰੋ। ਏਕ ਨਿਮਖ ਜੇ ਬਿਸਰੈ ਸਵਾਮੀ ਜਾਨੋ ਕੋਟ ਦਿਨਸ ਲੱਖ ਬਰੀਆ, ਸਾਧ ਸੰਗਤ ਕੀ ਭੀੜ ਜੋ ਪਾਈ ਤੋ ਨਾਨਕ ਹਰ ਸੰਗ ਮਿਰੀਆ। ਨੌਵੇਂ ਸ਼ਬਦ ਵਿੱਚ ਪਾਵਨ ਬਚਨ ਆਏ ਨੇ, ਭਗਤ ਕਬੀਰ ਜੀ ਇੱਕ ਨਾਮਹੀਣ ਨਾਂਗੇ ਨੂੰ ਜੰਤਰਾਂ ਮੰਤਰਾਂ ਦੀ ਪ੍ਰਵਿਰਤੀ ਵਿੱਚ ਫਸਿਆ ਵੇਖ ਕੇ ਇਹ ਅਸ਼ਟਪਦੀ ਦੁਆਰਾ ਨਾਮ ਸਿਮਰਨ ਦਾ ਉਪਦੇਸ਼ ਕਰਦੇ ਆ। ਜੇ ਸਿਮਰਨ ਹੋਏ ਮੁਕਤ ਦੁਆਰ, ਜਾਹੇ ਬੈਕੁੰਠ ਨਹੀਂ ਸੰਸਾਰ। ਕਹਿੰਦੇ ਸੁਣ ਬਈ, ਜਿਸ ਪਰਮੇਸ਼ਰ ਦੇ ਨਾਮ ਸਿਮਰਨ ਨਾਲ ਮੁਕਤ ਦੁਆਰ ਮੁਕਤੀ ਦਾ ਦਰਵਾਜ਼ਾ ਬ੍ਰਹਮ ਗਿਆਨ ਪ੍ਰਾਪਤ ਹੁੰਦਾ ਹੈ, ਸੰਸਾਰ ਦੁਆਰੇ ਤੋਂ ਮੁਕਤ ਹੁੰਦਾ ਹੈ, ਗਿਆਨ ਦੁਆਰਾ ਹੀ ਬੈਕੁੰਠ ਹੁੰਦਾ, ਅਕੁੰਠਿਤ ਭਾਵ ਮਨ ਬਾਣੀ ਸਰੀਰ ਦੀ ਪਹੁੰਚ ਤੋਂ ਪਰੇ ਹਰੀ ਵਿੱਚ ਅਭੇਦ ਹੋ ਜਾਂਦਾ ਹੈ, ਫਿਰ ਸੰਸਾਰ ਵਿੱਚ ਆਉਂਦਾ ਜਾਂਦਾ ਨਹੀਂ ਹੈ। ਜਾਹੇ ਬੈਕੁੰਠ ਨਹੀਂ ਸੰਸਾਰ। ਨਿਰਭਉ ਕੈ ਕਰ ਬਜਾਵਹਿ ਤੂਰ, ਅਨਹਦ ਬਜਹਿ ਸਦਾ ਭਰਪੂਰ। ਨਿਰਭਉ ਹੁੰਦਾ ਖੌਫ ਰਹਿਤ, ਪਰਮਾਤਮਾ ਦਾ ਜੋ ਸਤਸੰਗ ਘਰ ਹੈ ਨਾ ਉਹਦੇ ਵਿੱਚ, ਤੂਰ ਹੁੰਦਾ ਬਾਜਿਆਂ ਨੂੰ ਵਜਾਵੇ, ਕੀਰਤਨ ਭਗਤੀ ਕਰੇ, ਨਾਮਾਂ ਰੂਪੀ ਅਤੇ ਮਹਾਂਵਾਕਾਂ ਰੂਪੀ ਤੂਰ ਬਾਜਿਆਂ ਨੂੰ ਵਜਾਵੇ। ਤਾਂ ਹੱਦ ਤੋਂ ਰਹਿ ਜੋ ਸਦਾ ਹੁੰਦਾ ਨਿੱਤ ਰੂਪ ਪਰਮਾਤਮਾ ਸਾਰੇ ਭਰਪੂਰ ਹੋ ਰਿਹਾ, ਉਹਦੇ ਅੰਦਰ ਹੀ ਫਿਰ ਬਜਹਿ ਭਾਵ ਪ੍ਰਗਟ ਹੁੰਦਾ। ਐਸਾ ਸਿਮਰਨ ਕਰ ਮਨ ਮਾਹਿ, ਬਿਨ ਸਿਮਰਨ ਮੁਕਤ ਕਤ ਨਾਹਿ ਰਹਾਉ। ਐਸਾ ਫਲ ਪ੍ਰਾਪਤ ਹੁੰਦਾ ਸਮਝ ਕੇ ਨਾ, ਹੇ ਨਾਂਗੇ ਆਪਣੇ ਮਨ ਵਿੱਚ ਤੂੰ ਨਾਮ ਦਾ ਸਿਮਰਨ ਕਰ, ਇਹ ਛੱਡ ਦੇ ਚੰਤਰ ਮੰਤਰ ਤੰਤਰ, ਨਾਮ ਸਿਮਰਨ ਤੋਂ ਬਿਨਾਂ ਮੁਕਤੀ ਹੋਰ ਕਿਸੇ ਸਾਧਨ ਜਾਂ ਭੇਖ ਨਾਲ ਪ੍ਰਾਪਤ ਨਹੀਂ ਹੁੰਦੀ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਜੇ ਸਿਮਰਨ ਨਾਹੀ ਨਨਕਾਰ, ਮੁਕਤ ਕਰੈ ਉਤਰੈ ਬਹੁ ਭਾਰ, ਨਮਸਕਾਰ ਕਰ ਹਿਰਦੈ ਮਾਹੇ, ਫਿਰ ਤੇਰਾ ਆਵਨ ਨਾਹੇ। ਕਹਿੰਦੇ ਜਿਸ ਨਾਮ ਦੇ ਸਿਮਰਨ ਕਰਨ ਨਾਲ ਨਨਕਾਰ ਨਿਰਾਦਰ ਨਹੀਂ ਹੁੰਦਾ, ਨਨਾਕਾਰ ਨਾ ਹੋਤਾ ਤਾ ਕਹੋ, ਨਾਮ ਮੰਤਰ ਗੁਰਦੀਨੋ ਜਾ ਕਹੋ। ਨਾਮ ਹੀ ਮੁਕਤੀ ਕਰਨ ਵਾਲਾ ਹੈ, ਮੁਕਤ ਕਰੈ ਉਤਰੈ ਬਹੁ ਭਾਰ, ਜਿਸ ਨਾਮ ਨਾਲ ਪਾਪਾਂ ਦਾ ਬਹੁਤਾ ਭਾਰ ਉਤਰ ਜਾਂਦਾ ਹੈ। ਨਮਸਕਾਰ ਕਰ ਹਿਰਦੈ ਮਾਹੇ, ਕਹਿੰਦੇ ਹਿਰਦੇ ਚ ਪਰਮੇਸ਼ਰ ਦੇ ਨਾਮ ਨੂੰ ਨਮਸਕਾਰ ਕਰ, ਪਰਮੇਸ਼ਰ ਨੂੰ ਨਮਸਕਾਰ ਕਰ ਹਿਰਦੇ ਦੇ ਅੰਦਰ ਆਪਣੇ ਚ, ਕਿਉਂਕਿ ਸੰਚਿਤ ਕਰਮਾਂ ਦਾ ਭਾਰ ਉਤਰ ਜਾਂਦਾ ਇਹਦੇ ਨਾਲ, ਪਰਲਭ ਤਾਂ ਨਹੀਂ ਬਦਲਦੀ ਪਰ ਸੰਚਿਤ ਕਰਮ ਉਤਰ ਜਾਣਗੇ, ਕਿਰੇਮਾਨ ਕਰਮ ਆਪਾਂ ਮਾੜਾ ਕਰਨਾ ਹੀ ਨਹੀਂ। ਫਿਰ ਤੇਰਾ ਆਵਨ ਨਾਹੇ, ਤੇਰਾ ਫਿਰ ਬਾਰ ਬਾਰ ਜਿਹੜਾ ਆਉਣਾ ਜਾਣਾ ਜੰਮਣਾ ਮਰਨਾ ਨਹੀਂ ਹੋਵੇਗਾ, ਬਾਰ ਬਾਰ ਤੇਰਾ ਇਸ ਸੰਸਾਰ ਵਿੱਚ ਜਿਹੜਾ ਹੈ ਨਾ ਜੰਮਣਾ ਮਰਨਾ ਆਉਣਾ ਜਾਣਾ ਇਹ ਨਹੀਂ ਹੋਵੇਗਾ, ਫਿਰ ਤੇਰੇ ਉੱਤੇ ਕਿਰਪਾ ਹੋ ਜਾਏਗੀ ਅਕਾਲ ਪੁਰਖ ਦੀ। ਜੇ ਸਿਮਰਨ ਕਰ ਹੈ ਤੂੰ ਕੇਲ, ਦੀਪਕ ਬਾਂਧ ਧਰਿਓ ਬਿਨ ਤੇਲ। ਜਿਸ ਪਰਮੇਸ਼ਰ ਦੀ ਕਿਰਪਾ ਨਾਲ ਤੂੰ ਕੇਲ ਭਾਵ ਖੁਸ਼ੀਆਂ ਕਰ ਰਿਹਾ ਉਹਨੂੰ ਸਿਮਰਨਾ ਕਰ। ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਆ ਧਿਆਵਨ ਯੋਗ। ਉਹ ਪਰਮਾਤਮਾ ਇਹੋ ਜਿਹਾ ਸਮਰੱਥ ਹੈ ਜਿਹਨੇ ਪ੍ਰਤੱਖ ਤੇਲ ਬੱਤੀ ਤੋਂ ਬਿਨਾਂ ਹੀ ਸੂਰਜ ਚੰਦਰਮਾ ਰੂਪੀ ਦੋ ਦੀਵਿਆਂ ਨੂੰ ਬੰਨ ਧਰਿਆ ਕਿ ਨਹੀਂ, ਦੋ ਦੀਵੇ ਤੇਰੀਆਂ ਅੱਖਾਂ ਬਲਦੀਆਂ ਕਿ ਨਹੀਂ, ਹਰ ਟਾਈਮ ਦੇਖਦੀਆਂ ਕਿ ਨਹੀਂ, ਦੇਖ ਬਿਨਾਂ ਤੇਲ ਤੋਂ ਹੀ ਚੱਲੀ ਜਾਂਦੀਆਂ ਹੈ। ਸੋ ਇਸ ਕਰਕੇ ਧਿਆਨ ਦੇ, ਦੀਪਕ ਬਾਂਧ ਧਰਿਓ ਬਿਨ ਤੇਲ, ਇਹਨਾਂ ਚੀਜ਼ਾਂ ਧਿਆਨ ਕਰ। ਸੋ ਦੀਪਕ ਅਮਰਕ ਸੰਸਾਰ, ਕਾਮ ਕ੍ਰੋਧ ਵਿਖ ਕਾਢੀ ਲੈ ਮਾਰ। ਸੂਰਜ ਚੰਦਰਮਾ ਰੂਪ ਦੀਵਿਆਂ ਦੇ ਜਗਾਉਣ ਵਾਲਾ ਉਹ ਪਰਮਾਤਮਾ ਸੰਸਾਰ ਵਿੱਚ ਗੁਰਮੁਖਾਂ ਨੂੰ ਅਮਰਕ ਅਮਰ ਕਰਨ ਵਾਲਾ, ਉਹ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਤੂੰ ਕਾਮ ਕ੍ਰੋਧ ਆਦਿਕ ਵਿਸ਼ਿਆਂ ਨੂੰ ਮਾਰ ਕੇ ਕੱਢ ਦੇ ਅੰਦਰੋਂ। ਦੀਪਕ ਬਾਂਧ ਧਰਿਓ ਬਿਨ ਤੇਲ, ਕਹਿੰਦੇ ਮੋਹ ਰੂਪੀ ਤੇਲ ਤੋਂ ਬਿਨਾਂ ਹੀ ਗੁਰਮੁਖਾਂ ਨੇ ਗਿਆਨ ਰੂਪ ਦੀਵਾ ਬੰਨ੍ਹ ਕੇ ਰੱਖਿਆ ਹੋਇਆ ਹੈ। ਸੋ ਦੀਪਕ ਅਮਰਕ ਸੰਸਾਰ, ਇਸ ਪ੍ਰਕਾਰ ਕਹਿੰਦੇ ਨੇ ਉਹ ਸੰਸਾਰ ਜਿਹੜਾ ਨਾ, ਸੋ ਦੀਪਕ ਅਮਰਕ ਸੰਸਾਰ, ਉਹ ਗਿਆਨ ਰੂਪੀ ਦੀਵਾ ਹੀ ਸੰਸਾਰ ਵਿੱਚ ਗੁਰਮੁਖਾਂ ਨੂੰ ਅਮਰ ਕਰਨ ਵਾਲਾ ਹੈ। ਕਾਮ ਕ੍ਰੋਧ ਵਿਖ ਕਾਢੀ ਲੈ ਮਾਰ, ਗੁਰਮੁਖਾਂ ਨੇ ਗਿਆਨ ਦੁਆਰਾ ਵਿਅਹ ਵਰਗਾ ਜਿਹੜਾ ਨਾ ਜ਼ਹਿਰ ਵੱਤ ਮਾਰਨ ਵਾਲੇ ਕਾਮ ਕ੍ਰੋਧ ਆਦਿਕਾਂ ਨੂੰ ਮਾਰ ਕੇ ਕੱਢ ਦਿੱਤਾ। ਜੇ ਸਿਮਰਨ ਤੇਰੀ ਗਤ ਹੋਏ ਸੋ ਸਿਮਰਨ ਰੱਖ ਕੰਠ ਪਰੋਏ। ਜਿਸ ਪਰਮੇਸ਼ਰ ਦੇ ਸਿਮਰਨ ਨਾਲ ਤੇਰੀ ਗਤ ਮੁਕਤੀ ਹੋਣੀ ਹੈ, ਕਲਿਆਣ ਹੋਣੀ, ਉਹ ਸਿਮਰਨ ਆਪਣੇ ਕੰਠ ਗਲ ਵਿੱਚ ਭਾਵ ਪਰੋ ਕੇ ਰੱਖ। ਜਾਂ ਬਿਰਤੀ ਰੂਪ ਜਾਂ ਪ੍ਰੀਤੀ ਰੂਪ ਸੂਈ ਅਤੇ ਸਵਾਸਾਂ ਰੂਪੀ ਧਾਗੇ ਨਾਲ ਉਹਨੂੰ ਪਰੋ ਕੇ ਰੱਖ। ਸੋ ਸਿਮਰਨ ਕਰ ਨਹੀਂ ਰਾਖ ਉਤਾਰ। ਇਸ ਪ੍ਰਕਾਰ ਬਚਨ ਫਰਮਾਉਂਦੇ ਹਨ, ਹਰ ਵੇਲੇ ਉਸ ਪਰਮਾਤਮਾ ਦਾ ਸਿਮਰਨ ਕਰ, ਦਿਲ ਵਿੱਚੋਂ ਉਤਾਰ ਨਾ, ਭਾਵ ਵਿਸਾਰ ਨਾ, ਉਹਦਾ ਸਿਮਰਨ ਕਰ। ਜੇ ਤੈ ਤੂੰ ਸਿਮਰਨ ਨਹੀਂ ਕਰਦਾ ਤਾਂ ਸਰੀਰ 'ਤੇ ਜਿਹੜੀ ਰਾਖ ਸਵਾਹ ਮਲੀ ਹੋਈ ਆ ਉਹ ਉਤਾਰ ਦੇ, ਪਰ ਭੇਖ ਨੂੰ ਲੱਜਾ ਨਾ ਲਾ। ਗੁਰਪ੍ਰਸਾਦੇ ਉਤਰ ਹੈ ਪਾਰ। ਸੋ ਇਸ ਪ੍ਰਕਾਰ ਬਚਨ ਫਰਮਾਉਂਦੇ ਹਨ ਪਾਵਨ ਕਿ ਗੁਰਾਂ ਦੀ ਕਿਰਪਾ ਕਰਕੇ ਨਾਮ ਸਿਮਰਨ ਨਾਲ ਸੰਸਾਰ ਤੋਂ ਪਾਰ ਉੱਤਰ ਜਾਏਗਾ। ਜੇ ਸਿਮਰਨ ਨਾਹੀਂ ਤੋਹੇ ਕਾਨ, ਮੰਦਰ ਸੋਵਹਿ ਪਟੰਬਰਤਾਨ। ਜਿਸ ਪਰਮੇਸ਼ਰ ਦੇ ਨਾਮ ਸਿਮਰਨ ਨਾਲ ਤੋਹੇ ਭਾਵ ਤੈਨੂੰ ਕਿਸੇ ਦੀ ਕਾਨ ਕਰੋੜ ਨਹੀਂ ਰਹੇਗੀ। ਪ੍ਰਤੱਖ ਮੰਦਰ ਵਿੱਚ ਚੰਗੇ ਚੰਗੇ ਪਾਟ ਦੇ ਅੰਬਰ ਰੇਸ਼ਮ ਦੇ ਵਸਤਰਾਂ ਨੂੰ ਤਾਣ ਕੇ ਸੌਵੇਂਗਾ, ਚਾਦਰਾਂ ਤਾਣ ਕੇ ਬੇਫਿਕਰ ਹੋ ਕੇ ਸੌਵੇਂਗਾ, ਮਨੁੱਖਾ ਦੇਹ ਰੂਪੀ ਮੰਦਰ ਵਿੱਚ ਪ੍ਰੇਮ ਰੂਪੀ ਪਟੰਬਰ ਤਾਣ ਕੇ ਸੌਵੇਂਗਾ, ਜਾਂ ਇਉਂ ਕਹਿ ਲਓ ਵੀ ਅਧਿਸ਼ਟਾਨ ਰੂਪੀ ਮੰਦਰ ਵਿੱਚ ਗਿਆਨ ਰੂਪੀ ਪਟ ਅੰਬਰ ਰੇਸ਼ਮੀ ਵਸਤਰ ਤਾਣ ਕੇ ਸੌਵੇਂਗਾ। ਸੇਜ ਸੁਖਾਲੀ ਬਿਕਸੈ ਜੀਓ, ਸੋ ਸਿਮਰਨ ਤੂੰ ਅੰਨ ਦਿਨ ਪੀਓ। ਸੁਖਾਲੀਆਂ ਸੇਜਾਂ ਮਿਲਣਗੀਆਂ, ਜਿਨ੍ਹਾਂ ਉੱਤੇ ਪੈਂਦਿਆਂ ਸਾਰ ਹੀ ਤੇਰਾ ਦਿਲ ਆਨੰਦਿਤ ਹੋਵੇਗਾ, ਖਿੜ ਜਾਏਗਾ ਉਸ ਪਰਮੇਸ਼ਰ ਦੇ ਨਾਮ ਸਿਮਰਨ ਰੂਪ ਅੰਮ੍ਰਿਤ ਨੂੰ। ਅੰਨ ਦਿਨ ਹੁੰਦਾ ਰਾਤ ਦਿਨੇ ਪੀਣਾ ਕਰ, ਜਪਣਾ ਕਰ। ਜੇ ਸਿਮਰਨ ਤੇਰੀ ਜਾਏ ਬੁਲਾਏ, ਜੇ ਸਿਮਰਨ ਤੁਝ ਪੋਹੈ ਨਾ ਮਾਏ। ਜਿਸ ਪਰਮੇਸ਼ਰ ਦੇ ਨਾਮ ਸਿਮਰਨ ਨਾਲ ਤੇਰੀ ਵਿਦਿਆ ਰੂਪ ਬਲਾ ਦੂਰ ਹੋ ਜਾਏਗੀ, ਜਿਸ ਪਰਮੇਸ਼ਰ ਦੇ ਨਾਮ ਸਿਮਰਨ ਨਾਲ ਤੈਨੂੰ ਮਾਇਆ ਰੂਪ ਬਲਾ ਜਿਹੜੀ ਆ ਨਾ ਪੋਹੈ ਨਾ ਛੋਹ ਨਹੀਂ ਸਕੇਗੀ, ਮਾਇਆ ਦਾ ਦੁੱਖ ਨਹੀਂ ਪੋਹ ਸਕੇਗਾ, ਹੋਰ ਵੀ ਕੋਈ ਬਲਾ ਨਹੀਂ ਚਿੰਬੜੇਗੀ ਆ ਕੇ। ਸਿਮਰ ਸਿਮਰ ਹਰ ਹਰ ਮਨ ਗਾਈਐ, ਇਹੋ ਸਿਮਰਨ ਸਤਿਗੁਰ ਤੇ ਪਾਈਐ। ਕਹਿੰਦੇ ਤਨ ਕਰਕੇ ਹਰੀ ਨੂੰ ਸਿਮਰ, ਮਨ ਕਰਕੇ ਹਰੀ ਨੂੰ ਸਿਮਰ, ਬਾਣੀ ਦੁਆਰਾ ਵੀ ਹਰੀ ਦਾ ਗਾਇਣ ਕਰ, ਪਰ ਇਹ ਹਰੀ ਨਾਮ ਦਾ ਸਿਮਰਨ ਐਵੇਂ ਨਹੀਂ ਮਿਲ ਜਾਂਦਾ ਪੂਰਨ ਸਤਿਗੁਰਾਂ ਕੋਲੋਂ। ਪਹਿਲਾਂ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਹੋਣ ਦੇ ਸਮੇਂ ਅਨੁਸਾਰ ਇਹ ਸਤਿਗੁਰਾਂ ਤੋਂ ਮਿਲਦਾ। ਜਿਵੇਂ ਕਬੀਰ ਜੀ ਕਹਿੰਦੇ ਮੈਂ ਲਿਆ ਸੀ ਰਾਮਾਨੰਦ ਜੀ ਤੋਂ ਨਾਮਦਾਨ, ਮੰਗਿਆ ਸੀ ਫਿਰ ਉਹਨਾਂ ਦਿੱਤਾ, ਰਾਹ 'ਚ ਲਿਟ ਗਏ ਸੀ ਰਾਤ ਨੂੰ ਪੌੜੀਆਂ ਉੱਤਰਦੇ ਨਹਾਉਣ ਵੇਲੇ ਹਰੀਹਰ ਘਾਟ 'ਤੇ। ਉਸ ਵਕਤ ਜਦੋਂ ਉੱਤੇ ਪੈਰ ਟੇਕ ਗਿਆ, ਰਾਤ ਨੂੰ ਮੁੱਧੇ ਪੈ ਗਏ ਪੌੜੀਆਂ, ਵੀ ਇੱਥੋਂ ਲੰਘਣਾ ਉਹਨਾਂ ਨੇ, ਉਹ ਪੈਰ ਰੱਖਿਆ ਗਿਆ ਉੱਤੇ, ਉਹ ਕਹਿੰਦੇ ਰਾਮ ਕੇ ਰਾਮ ਕਹੋ, ਉੱਠ ਕੇ ਨਹਾ ਧੋ। ਕਬੀਰ ਜੀ ਨੇ ਮੂੰਹ ਹੀ ਨਹੀਂ ਦਿਖਾਇਆ ਆਪਣਾ, ਉੱਠ ਕੇ ਦੌੜ ਲਿਆ, ਕਹਿੰਦਾ ਲਓ ਗੁਰਮੰਤਰ ਮਿਲ ਗਿਆ। ਪਹਿਲਾਂ ਸ਼ੂਦਰਾਂ ਨੂੰ ਗੁਰਮੰਤਰ ਨਹੀਂ ਸੀ ਦਿੰਦੇ ਹੁੰਦੇ, ਤੈਨੂੰ ਹੁਣ ਸੌਖਾ ਮਿਲ ਗਿਆ, ਤੂੰ ਜਪਦਾ ਨਹੀਂ। ਸਦਾ ਸਦਾ ਸਿਮਰ ਦਿਨ ਰਾਤ, ਊਠ ਬੈਠ ਸਾਸ ਗਿਰਾਸ। ਕਹਿੰਦੇ ਨਿੱਤ ਰੂਪ ਪਰਮਾਤਮਾ ਨੂੰ ਦਿਨੇ ਰਾਤ ਸਿਮਰਨਾ ਕਰ, ਉੱਠਦਿਆਂ ਬੈਠਦਿਆਂ ਸਵਾਸ ਲੈਂਦਿਆਂ ਗ੍ਰਾਸ ਹੁੰਦਾ ਭੋਜਨ ਖਾਂਦਿਆਂ ਜਪਣਾ ਕਰ। ਜਾਗ ਸੋਏ ਸਿਮਰਨ ਰਸ ਭੋਗ, ਹਰ ਸਿਮਰਨ ਪਾਈਐ ਸੰਜੋਗ। ਜਾਗਦਿਆਂ ਅਤੇ ਸੌਏ ਸੌਣ ਸਮੇਂ ਵੀ ਤੂੰ ਨਾਮ ਸਿਮਰਨ ਰੂਪੀ ਰਸ ਨੂੰ ਭੋਗਣਾ ਕਰ। ਸਵੇਰੇ ਜਾਗਦਿਆਂ ਪੰਜ ਬਾਣੀਆਂ ਕਰ, ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ ਮਨ ਤਨ ਭਇਓ ਰੋਗਾ। ਸੌਣ ਵੇਲੇ ਸੋਲਾ ਪੜ, ਫਿਰ ਸਿਮਰਨ ਕਰ। ਹਰੀ ਦਾ ਸਿਮਰਨ ਕਰਨਾ ਪੂਰਬਲੇ ਕਰਮਾਂ ਦੇ ਸੰਯੋਗ ਕਰਕੇ ਹੈ, ਗੁਰਾਂ ਦੇ ਸੰਯੋਗ ਸੰਬੰਧ ਦੁਆਰਾ ਪ੍ਰਾਪਤ ਹੁੰਦਾ। ਸਿਮਰਨ ਦੇ ਸੰਯੋਗ ਦੁਆਰਾ ਹਰੀ ਪ੍ਰਾਪਤ ਹੁੰਦਾ। ਫਿਰ ਜੇ ਸਿਮਰਨ ਨਾਹੀਂ ਤੁਝ ਭਾਰ, ਸੋ ਸਿਮਰਨ ਰਾਮ ਨਾਮ ਆਧਾਰ। ਜਿਸ ਪਰਮਾਤਮਾ ਦੇ ਸਿਮਰਨ ਨਾਲ ਤੈਨੂੰ ਕੋਈ ਭਾਰ ਭਾਵ ਦੁੱਖ ਨਹੀਂ ਹੋਵੇਗਾ, ਚਿੰਤਾ ਵਾਂਗੂ ਸਿਮਰਨ ਦੁੱਖਦਾਈ ਨਹੀਂ, ਕਰਮਾਂ ਦਾ ਭਾਰ ਤੈਨੂੰ ਉਠਾਉਣਾ ਨਹੀਂ ਪਏਗਾ, ਕਿਉਂਕਿ ਕੱਟ ਹੀ ਦੇਣੇ ਨੇ, ਗੁਰ ਕਾ ਸ਼ਬਦ ਕੱਟ ਹੈ ਕੋਟ ਕਰਮ। ਸੋ ਸਿਰ ਭਾਰ ਸਿਰ ਭਰਨੇ ਮਾਤਾ ਦੇ ਉਦਰ 'ਚ ਪੁੱਠਾ ਨਹੀਂ ਟੰਗਿਆ ਜਾਏਗਾ, ਉਸ ਰਾਮ ਨਾਮ ਸਿਮਰਨ ਦਾ ਆਸਰਾ ਗ੍ਰਹਿਣ ਕਰ। ਕਹਿ ਕਬੀਰ ਜਾ ਕਾ ਨਹੀਂ ਅੰਤ, ਤਿਸਕੇ ਆਗੇ ਤੰਤ ਨਾ ਮੰਤ। ਕਬੀਰ ਜੀ ਫਰਮਾਉਂਦੇ ਜਿਸ ਪਰਮਾਤਮਾ ਦਾ ਕੋਈ ਆਦਿ ਅੰਤ ਨਹੀਂ ਆਉਂਦਾ, ਉਸ ਸਰਵ ਸ਼ਕਤੀਮਾਨ ਪਰਮਾਤਮਾ ਅੱਗੇ ਕੋਈ ਤੰਤਰ ਮੰਤਰ ਨਹੀਂ ਚੱਲਦਾ, ਇਸ ਲਈ ਸਭ ਜੰਤਰਾਂ ਮੰਤਰਾਂ ਨੂੰ ਤਿਆਗ ਕੇ ਤੂੰ ਕੇਵਲ ਇੱਕ ਅਕਾਲ ਪੁਰਖ ਦਾ ਭਜਨ ਸਿਮਰਨ ਕਰ। ਤੰਤ ਹੁੰਦਾ ਸ਼ਾਸਤਰਾਂ ਦੀਆਂ ਯੁਗਤੀਆਂ ਅਤੇ ਸ਼ਿਵਾ ਦੇ ਮੰਤ ਮੰਤਰ ਆਦਿ, ਉਹਦੇ ਅੱਗੇ ਕੋਈ ਨਹੀਂ ਚੱਲਦੇ। ਅਤੇ ਇਸ ਤੰਤ ਹੁੰਦਾ ਤੱਤ ਸਿਧਾਂਤ ਰੂਪ ਪਰਮੇਸ਼ਰ ਦੇ ਅੱਗੇ ਹੋ ਕੇ ਉਹਨੂੰ ਕੋਈ ਵੀ ਮੰਤ ਹੁੰਦੀ ਸਲਾਹ ਨਹੀਂ ਦੇ ਸਕਦਾ। ਰਾਮ ਕਲੀ ਕਰ ਦੂਜਾ ਬਾਣੀ ਕਬੀਰ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਰਾਮਕਲੀ ਰਾਗ ਦੇ ਵਿੱਚ ਦੂਸਰੇ ਘਰ ਸੁਰਤਾਰ ਚਕਾਉਣ ਦਾ ਹੁਕਮ ਹੈ। ਕਬੀਰ ਜੀ ਦੀ ਪਾਵਨ ਬਾਣੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਹੈ। ਓਂਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ ਉਹਦੀ। ਇੱਕ ਯੋਗੀ ਨੇ ਆ ਕੇ ਪੁੱਛਿਆ ਕਿ ਪਰਮੇਸ਼ਰ ਦੀ ਪ੍ਰਾਪਤੀ ਦਾ ਰਸਤਾ ਕਿਹੜਾ ਹੈ, ਤਾਂ ਕਬੀਰ ਜੀ ਨੇ ਕਿਹਾ ਵੀ ਉਹਦੀ ਪ੍ਰਾਪਤੀ ਦੇ ਦੋ ਰਸਤੇ ਹਨ, ਇੱਕ ਹੱਠ ਯੋਗ ਹੈ, ਦੂਜਾ ਭਗਤੀ ਯੋਗ ਹੈ, ਤੂੰ ਕਿਹੜਾ ਸੁਣਨਾ ਚਾਹੁੰਦਾ? ਕਹਿੰਦਾ ਜੀ ਦੋਨੋਂ ਹੀ ਸੁਣਾ ਦਿਉ, ਜਿਹੜਾ ਸੌਖਾ ਲੱਗੂ ਫਿਰ ਮੈਂ ਉਹੀ ਕਰ ਲਊ। ਕਹਿੰਦੇ ਚੱਲ ਫਿਰ ਤੈਨੂੰ ਮੈਂ ਦੋਨੋਂ ਹੀ ਸੁਣਾ ਦਿੰਦਾ, ਸੁਣ ਫਿਰ ਧਿਆਨ ਦੇ ਨਾਲ। ਬੰਧ 'ਚ ਬੰਧਨ ਪਾਇਆ, ਮੁਕਤ ਹੈ ਗੁਰ ਅਨਿਲ ਬੁਝਾਇਆ, ਜਬ ਨਖ ਸਿੱਖ ਇਹੋ ਮਨ ਕੀਨਾ, ਤਬ ਅੰਤਰ ਮੱਜਨ ਕੀਨਾ। ਸੋ ਇਹ ਤੁਕਾਂ ਅਨਵੇਂ ਹੋ ਜਾਣਗੀਆਂ, ਭਾਵ ਥੋੜ੍ਹੇ ਅੱਗੇ ਪਿੱਛੇ ਲਾ ਕੇ ਫਿਰ ਅਰਥ ਬਣਦਾ, ਕਿਉਂਕਿ ਵਾਰਤਕ ਲਿਆਉਣਾ ਪੈਂਦਾ ਨਾ। ਬਾਣੀ ਕਾਵ ਰਚਨਾ ਹੈ, ਕਾਵ 'ਚੋਂ ਫਿਰ ਜਦੋਂ ਆਪਾਂ ਵਾਰਤਕ 'ਚ ਲਿਆਉਂਦੇ ਹਾਂ ਫਿਰ ਅੱਗੇ ਪਿੱਛੇ ਕਰਨੀ ਆ। ਪਹਿਲਾ ਅਰਥ ਆਪਾਂ ਇਉਂ ਵਿਚਾਰੀਏ ਇਸ ਦਾ ਕਿ ਮੁਕਤ ਹੈ ਗੁਰ, ਜਿਨ੍ਹਾਂ ਗੁਰਾਂ ਨੇ ਆਪਣੇ ਖੱਟ ਚੱਕਰ ਮੁਕਤ ਹੈ ਭਾਵ ਖੁੱਲ੍ਹੇ ਹੋਏ ਹੈ, ਜਿਨ੍ਹਾਂ ਗੁਰਾਂ ਦੇ ਖੁੱਲ੍ਹੇ ਹੋਏ ਨਾ, ਸੋ ਬਖਤ ਹੈ ਬਕ ਸ਼ਬਦ ਸੁਣਾਇਆ। ਐਸੇ ਬਖਤ ਹੈ ਭਾਵ ਗੁਰਾਂ ਨੇ ਬਕ ਹੁੰਦਾ ਉਚਾਰ ਕੇ ਸ਼ਬਦ ਸੁਣਾਇਆ ਅਤੇ ਅਨਿਲ ਬੁਝਾਇਆ, ਪ੍ਰਾਣਾਂ ਦਾ ਚਾੜਨਾ ਉਹਨਾਂ ਨੇ ਸਮਝਾਇਆ। ਫਿਰ ਸੁਣਤਾ ਸੁਣ ਮਨ ਵਸਾਇਆ, ਬੰਧ 'ਚ ਬੰਧਨ ਪਾਇਆ। ਸੁਣਤਾ ਹੁੰਦਾ ਜਗਿਆਸੂ ਨੇ ਸੁਣ ਕੇ ਆਪਣੇ ਮਨ 'ਚ ਵਸਾਇਆ, ਤਾਂ ਦਸਮ ਦੁਆਰ ਵਿੱਚ ਬੰਧ 'ਚ ਪ੍ਰਾਣਾਂ ਨੂੰ ਬੰਧਨਾ ਪਾਇਆ, ਰੋਕਿਆ, ਬੰਧ 'ਚ ਭਾਵ ਰੋਕਣਾ ਕੀਤਾ। ਜਬ ਨਖ ਸਿੱਖ ਇਹੋ ਮਨ ਕੀਨਾ, ਤਬ ਅੰਤਰ ਮੱਜਨ ਕੀਨਾ। ਜਿਸ ਵੇਲੇ ਹੁੰਦਾ ਨਖ ਹੁੰਦਾ ਈੜਾ ਸੁਰ ਦੁਆਰੇ ਪ੍ਰਾਣਾਂ ਦਾ ਚੜਾਉਣਾ, ਸਿੱਖ ਹੁੰਦਾ ਪਿੰਗਲਾ ਸੁਰ ਦੁਆਰੇ ਪ੍ਰਾਣਾਂ ਦਾ ਉਤਾਰਨਾ, ਅਤੇ ਮਨ ਹੁੰਦਾ ਸੁਖਮਨਾ ਨਾੜੀ ਦੁਆਰੇ ਪ੍ਰਾਣਾਂ ਦਾ ਠਹਿਰਾਉਣਾ। ਇਹ ਸਾਰਾ ਤਰੀਕਾ ਚੀਨਾ ਭਾਵ ਜਾਣਨਾ ਕੀਤਾ, ਤਾਂ ਉਸ ਵੇਲੇ ਦਸਮ ਦੁਆਰ ਅੰਦਰ ਯੋਗਾਨੰਦ ਰੂਪ ਅੰਮ੍ਰਿਤ ਵਿੱਚ ਮੱਜਨ ਕੀਤਾ, ਇਸ਼ਨਾਨ ਕੀਤਾ। ਇਹ ਦੋ ਨੇ, ਇੱਕ ਹੁੰਦਾ ਯੋਗਾਨੰਦ, ਇੱਕ ਹੁੰਦਾ ਬ੍ਰਹਮਾਨੰਦ। ਜਿਹੜਾ ਯੋਗੀਆਂ ਕੋਲ ਆ ਰਸਤਾ ਇੱਕੋ ਹੀ ਆਪਣਾ, ਥੋੜ੍ਹਾ ਜਿਹਾ ਫਰਕ ਆਪਣੇ ਕੋਲ ਧੁਰਕੀ ਬਾਣੀ ਹੈ। ਯੋਗੀ ਯੋਗਾਨੰਦ ਪ੍ਰਾਪਤ ਕਰਦੇ ਆ, ਸਵਾਸਾਂ ਨੂੰ ਚੜ੍ਹਾ ਕੇ ਗੁਰਸਿੱਖਾਂ ਨੂੰ ਬ੍ਰਹਮਾਨੰਦ ਬਖਸ਼ਿਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। 972 ਅੰਗ 'ਤੇ ਫਰਮਾਉਂਦੇ ਹਨ ਅੱਗੇ ਇਸ ਚੀਜ਼ ਨੂੰ, ਪਵਨ ਪਤ ਓਨ ਮਨ ਰਹਿਣ ਖਰਾ, ਨਹੀਂ ਮ੍ਰਿਤ ਨਾ ਜਨਮ ਜਰਾ ਰਹਾਓ। ਓਨ ਮਨ ਪਤ, ਪੁਰੀਆ ਪਤ ਦਾ ਪਤ ਪਤੀ ਸਵਾਮੀ ਜੋ ਅਕਾਲ ਪੁਰਖ ਹੈ, ਉਹਦਾ ਖਰਾ ਚੰਗਾ ਸਥਾਨ ਜੋ ਦਸਮ ਦੁਆਰ ਹੈ, ਉਸ ਵਿੱਚ ਜਿਹਨੇ ਪਵਨ ਹੁੰਦਾ ਪ੍ਰਾਣਾਂ ਨੂੰ ਰਹਿਣ ਹੁੰਦਾ ਇਸਤਤ ਕੀਤਾ ਟਿਕਾਇਆ ਹੈ, ਉਹਨੂੰ ਜੰਮਣਾ ਮਰਨਾ ਨਹੀਂ ਪੈਂਦਾ, ਅਤੇ ਨਾ ਹੀ ਉਹਨੂੰ ਜਰਾ ਹੁੰਦਾ ਬੁਢੇਪੇ ਦਾ ਦੁੱਖ ਹੁੰਦਾ। ਇਹ ਪਹਿਲਾਂ ਤਾਂ ਹੱਠ ਯੋਗ ਚੱਲ ਰਿਹਾ ਇਸ ਸ਼ਬਦ ਵਿੱਚ, ਇਹਦੇ ਅੰਤਰੀ ਭਾਅ 'ਚ ਦੂਜਾ ਅਰਥ ਆਊਗਾ, ਉਦੋਂ ਆਪਾਂ ਬ੍ਰਹਮਾਨੰਦ ਸੁਣਾਂਗੇ। ਜਿਹੜਾ ਸੌਖਾ ਭਗਤ ਯੋਗ ਹੈ ਉਹ ਹੈ ਤਾਂ ਸਹੀ ਯੋਗੀਆਂ ਦੇ ਪੰਥ ਵਿੱਚ, ਪਰ ਉਹ ਇੰਨਾ ਜ਼ਿਆਦਾ ਔਖਾ ਹੈ ਕਿ ਕਲਯੁਗ 'ਚ ਕੋਈ ਬੰਦਾ ਕਰ ਹੀ ਨਹੀਂ ਸਕਦਾ। ਉੱਥੇ ਕੋਈ ਕੋਈ ਬੰਦਾ ਪਹੁੰਚਿਆ, ਔਖੇ ਹੋਣ ਦੀ ਮਹਾਰਾਜ ਕਹਿੰਦੇ ਲੋੜ ਵੀ ਕੀ ਹੈ, ਕਲਯੁਗ 'ਚ ਇੰਨਾ ਸੌਖਾ ਰਸਤਾ, ਨਾਮ ਦੇ ਨਾਲ ਵੀ ਉਹੀ ਸਭ ਕੁਝ ਬਣ ਜਾਂਦਾ ਹੈ। ਜਿਵੇਂ ਬਹੁਤ ਉੱਚਾ ਦਰਖਤ ਹੋਵੇ ਖਜੂਰ ਦਾ, ਕੀੜੀ ਉਹਦੇ ਉੱਤੇ ਚੜ੍ਹਦੀ 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 ਕਿੰਨੇ ਚਿਰ 'ਚ ਜਾਊ ਸਿਰੇ 'ਤੇ, ਅਤੇ ਪੰਛੀ ਉੱਡ ਕੇ ਦੋ ਮਾਰਦਾ ਫੰਘ ਜਿਹਾ ਉਹ ਜਾ ਬੈਠਾ ਉੱਤੇ। ਇਸ ਤਰ੍ਹਾਂ ਦੋ ਰਸਤੇ ਨੇ, ਇੱਕ ਚੀਂਟੀ ਮਾਰਗ ਹੈ, ਇੱਕ ਬਿਹੰਗਮ ਮਾਰਗ ਹੈ। ਜਿਹੜਾ ਆਪਣੇ ਕੋਲ ਬਿਹੰਗਮ ਮਾਰਗ ਹੈ, ਦੋ ਖੰਭ ਨੇ ਆਪਣੇ ਕੋਲ। ਇਸ ਪ੍ਰਕਾਰ ਮਹਾਰਾਜ ਕਹਿੰਦੇ ਨੇ ਇਹ ਹੈਗਾ ਸੌਖਾ ਰਾਜ। ਕੀੜੀ ਵਾਲਾ ਰਸਤਾ ਯੋਗੀਆਂ ਦਾ, ਉਹ ਹੌਲੀ ਹੌਲੀ ਪਹੁੰਚਦਾ ਕਿ ਨਹੀਂ ਪਹੁੰਚਦਾ, ਤਾਂ ਸਤਿਗੁਰੂ ਮਹਾਰਾਜ ਪਹਿਲਾਂ ਆਪਾਂ ਨੂੰ ਕਬੀਰ ਦੀ ਰਚਨਾ ਦੁਆਰਾ ਹੱਠ ਯੋਗ ਦੱਸਦੇ ਨੇ। ਇਹਦੇ 'ਚ ਯੋਗਾਨੰਦ ਆਉਂਦਾ, ਬ੍ਰਹਮਾਨੰਦ ਦੀ ਪ੍ਰਾਪਤੀ ਨਹੀਂ ਹੁੰਦੀ। ਪਰ ਸੁਣ ਲਓ ਕਿਵੇਂ ਕਿਵੇਂ ਹੁੰਦਾ। ਉਲਟੀ ਲੇ ਸਖਤ ਸਹਾਰੰ, ਪੈਸੀ ਲੇ ਗਗਨ ਮਝਾਰੰ। ਇਸ ਪ੍ਰਕਾਰ ਬਚਨ ਕਰਦੇ ਨੇ ਵੀ ਹੱਠ ਯੋਗ ਦੀ ਸ਼ਕਤੀ ਲੈ ਕੇ ਜਿਹਨੇ ਉਲਟੀ ਜਾ ਰਹੀ ਅਪਾਨ ਵਾਯੂ ਨੂੰ ਸਹਾਰੰ ਰੋਕ ਕੇ ਗਗਨ ਮਝਾਰੰ, ਦਸਮ ਦੁਆਰ ਵਿੱਚ ਪੈਸੀ ਲੇ ਭਾਵ ਹੁੰਦਾ ਪ੍ਰਵੇਸ਼ ਕੀਤਾ। ਉਲਟੀ ਪਹਿਲਾਂ ਕਰਨਾ, ਉਲਟੀ ਲੇ ਫਿਰ ਸਖਤ ਸਹਾਰੰ, ਪੈਸੀ ਲੇ ਗਗਨ ਮਝਾਰੰ। ਉਲਟੀ ਲੇ ਵਿੱਚ ਥੋੜ੍ਹੀ ਡੈਸ਼ ਦੇ ਕੇ ਬੋਲਣਾ ਅਤੇ ਪੈਸੀਲੇ ਨਹੀਂ ਕਰਨਾ, ਪੈਸੀਲੇ। ਇਹ ਦੱਸਿਆ ਹੱਠ ਯੋਗ ਦੀ ਸ਼ਕਤੀ ਲੈ ਕੇ ਜਿਹਨੇ ਅਪਾਨ ਵਾਯੂ ਵੀ ਥੱਲੇ ਖਾਰਜ ਹੁੰਦੀ ਇਹਨੂੰ ਰੋਕ ਕੇ, ਇਹ ਫਿਰ ਯੋਗੀ ਦਸਮ ਦੁਆਰ ਨੂੰ ਚੜ੍ਹਾਉਂਦੇ ਨੇ, ਇਹ ਹਵਾ ਦਾ ਚੱਕਰ ਹੈ ਸਾਰਾ ਕਰਦੇ ਨੇ ਉਹ। ਤਾਂ ਫਿਰ ਅੱਗੇ ਕੀ ਹੁੰਦਾ, ਬੇਦੀਅਲੇ ਚੱਕਰ ਭੁਅੰਗਾ, ਭੇਟੀਅਲੇ ਰਾਏ ਨਿਸੰਗਾ। ਭੁੰਗਾ ਹੁੰਦਾ ਭੁੰਗਮਾ ਨਾੜੀ ਰਾਹੀਂ ਖੱਟ ਚੱਕਰਾਂ ਨੂੰ, ਬੇਦੀਅਲੇ ਪਹਿਲਾਂ ਬਿੰਨਿਆ ਉਹਨਾਂ ਨੇ, ਛੇ ਚੱਕਰ ਜਿਹੜੇ ਨੇ, ਇੱਕ ਹੁੰਦਾ ਮੂਲ ਆਧਾਰ ਚੱਕਰ, ਇਹ ਗੁਦਾ ਵਿੱਚ ਹੈ, ਤੇ ਦੂਸਰਾ ਸਵੈ ਅਧਿਸ਼ਠਾਨ ਚੱਕਰ, ਇਹ ਲਿੰਗ ਵਿੱਚ ਹੈ, ਤੀਸਰਾ ਮਣੀਪੂਰਕ ਚੱਕਰ ਨਾਭੀ 'ਚ ਹੈ, ਚੌਥਾ ਅਨਾਹਤ ਚੱਕਰ ਹਿਰਦੇ 'ਚ ਹੈ, ਪੰਜਵਾਂ ਆਪਣਾ ਵਿਸ਼ਦ ਚੱਕਰ ਕੰਠ ਵਿੱਚ ਹੈ, ਛੇਵਾਂ ਆਗਿਆ ਚੱਕਰ ਹੈ ਭਰਵੱਟਿਆਂ ਦੇ ਵਿਚਕਾਰ ਹੈ ਨੱਕ ਦੀ ਜੜ 'ਚ। ਇੱਥੇ ਜਿਹੜਾ ਲਾਲ ਰੰਗ ਦਿਖਦਾ ਭਗਤੀ ਕਰਦੇ ਹਾਂ, ਰਸਤਾ ਉਹੀ ਆਉਣਾ। ਇਸ ਪ੍ਰਕਾਰ ਫਰਮਾਉਂਦੇ ਹਨ, ਕਹਿੰਦੇ ਉਹਨੂੰ ਨਿਸ਼ਾਂਗੀ ਰਾਏ ਭਾਵ ਪ੍ਰਕਾਸ਼ ਰੂਪੀ ਪਰਮਾਤਮਾ ਭੇਟੀ ਵਾਲੇ ਤਾਂ ਭਾਵ ਮਿਲਿਆ, ਪਰ ਉਹ ਯੋਗੀ ਜਾਂਦੇ ਜਾਂਦੇ ਤਾਂ ਜਦੋਂ ਉੱਥੇ ਨਹੀਂ ਪਹੁੰਚਦੇ, ਦਸਮ ਦੁਆਰ ਤੋਂ ਪਹਿਲਾਂ ਹੀ ਰਿੱਧੀਆਂ ਸਿੱਧੀਆਂ ਆ ਜਾਂਦੀਆਂ, ਉਹ ਉੱਥੇ ਉਲਝ ਕੇ ਡਿੱਗ ਪੈਂਦੇ। ਨਾਲੇ ਰਾਹ ਬੜਾ ਔਖਾ, ਇੰਨਾ ਔਖਾ ਰਸਤਾ ਹੈ। ਅਗਲਾ ਕਹਿੰਦਾ ਕੀ ਲੈਣਾ, ਰੱਬ ਮਿਲਣਾ ਕਿ ਨਹੀਂ ਮਿਲਣਾ, ਆਹ ਸਵਾਦ ਲਓ ਪਹਿਲਾਂ ਰਿੱਧੀਆਂ ਸਿੱਧੀਆਂ ਦੇ। ਚੂਕੀ ਅਲੇ ਮੋਹ ਮਾਏ ਆਸਾ ਸਾਸ ਕੀਨੋ ਸੂਰ ਗਿਰਾਸਾ। ਪਰਮਾਤਮਾ ਦੇ ਮਿਲਣ ਨਾਲ ਮੋਹ ਮਾਏ ਭਾਵ ਮੋਹ ਰੂਪੀ ਸਭ ਪਦਾਰਥਾਂ ਦੀ ਜਿਹੜੀ ਆਸਾ ਤ੍ਰਿਸ਼ਨਾ ਚੂਕੀ ਵਾਲੇ ਭਾਵ ਦੂਰ ਹੋ ਗਈ, ਤੇ ਸੱਸ ਹੁੰਦਾ ਚੰਦਰਮਾ ਦੀ ਸੀਤਲ ਸੁਰ, ਤੇ ਈੜਾ ਨੇ ਸੂਰ ਭਾਵ ਸੂਰਜ ਦੀ ਸੁਰ ਪਿੰਗਲਾ ਨੂੰ ਗ੍ਰਸ ਲਿਆ। ਇਸ ਤਰ੍ਹਾਂ ਇਹ ਸੱਸ ਭਾਵ ਚੰਦਰਮਾ, ਚੰਦਰਮਾ ਦੀ ਸੀਤਲ ਸੁਰ ਈੜਾ ਨੇ ਭਾਵ ਸੂਰ ਭਾਵ ਸੂਰਜ ਦੀ ਸੁਰ ਪਿੰਗਲਾ ਨੂੰ ਗ੍ਰਸ ਲਿਆ, ਖਾ ਲਿਆ। ਜਬ ਕੁੰਭਕ ਭਰਪੁਰ ਲੀਣਾ ਤਹਿ ਬਾਜੇ ਅਨਹਦ ਬੀਣਾ। ਜਿਸ ਵੇਲੇ ਕੁੰਭਕ ਹੁੰਦਾ ਸੁਖਮਨਾ ਨਾੜੀ ਵਿੱਚ ਜਾਂ ਦਸਮ ਦੁਆਰ ਵਿੱਚ ਪ੍ਰਾਣੀ ਨੂੰ ਭਰਪੂਰ ਕਰਕੇ ਲੀਨ ਕੀਤਾ, ਉਸ ਵੇਲੇ ਕਹਿੰਦੇ ਅਨਹਦ ਹੁੰਦਾ ਇੱਕ ਰਸ ਬੀਣਾ, ਸੁੰਦਰ ਤਤ ਤੰਤੀ ਆਦਿਕ ਬਾਜੇ ਵੱਜਦੇ। ਉੱਥੇ ਬਖਤੈ ਬਖ ਸ਼ਬਦ ਸੁਣਾਇਆ, ਸੁਣਤੈ ਸੁਣ ਮਨ ਵਸਾਇਆ। ਇਹ ਪਹਿਲਾਂ ਆਪਾਂ ਅਰਥ ਕਰ ਚੁੱਕੇ ਹਾਂ, ਇਹਨਾਂ ਚੀਜ਼ਾਂ ਦੇ ਸਾਰੇ ਪੰਕਤੀਆਂ ਦੇ ਅਰਥ ਹੋ ਚੁੱਕੇ ਨੇ, ਅਤੇ ਜਿਨ੍ਹਾਂ ਨੇ ਜਿਹੜੇ ਸੁਣ ਦੇ ਵਿੱਚ ਸਮਾਏ ਨੇ ਉਹਨਾਂ ਨੇ ਵਕਤਾ ਬਣ ਕੇ ਫਿਰ ਉਪਦੇਸ਼ ਕੀਤਾ ਭਾਵ। ਕਰ ਕਰਤਾ ਉਤਰ ਸਪਾਰੰਗ ਕਹਿ ਕਬੀਰਾ ਸਾਰੰਗ। ਸੋ ਇਸ ਤਰ੍ਹਾਂ ਹੱਠ ਯੋਗ ਦੀ ਕਿਰਿਆ ਕਰਨ ਨਾਲ ਸੰਸਾਰ ਤੋਂ ਪਾਰ ਉਤਰ ਜਾਂਦਾ, ਪਰ ਔਖੀ ਹੈ। ਕਬੀਰ ਜੀ ਕਹਿੰਦੇ ਹੱਠ ਯੋਗ ਵਿੱਚ ਇਹੋ ਰਸਤਾ ਸਾਰੰਗ ਸ੍ਰੇਸ਼ਟ ਹੈ। ਹੁਣ ਤੈਨੂੰ ਭਗਤੀ ਯੋਗ ਸੁਣਾ ਦਿੰਦੇ, ਇਹਦੇ ਵਿੱਚ ਸਾਰੀਆਂ ਤੁਕਾਂ ਅਨਵੇਂ ਹੋ ਕੇ ਲੱਗਣਗੀਆਂ। ਮੁਕਤ ਹੈ ਗੁਰ ਸੰਸਾਰ ਵਿੱਚ, ਮੁਕਤ ਰੂਪ ਜੋ ਗੁਰੂ ਹੈ ਨਾ, ਪਹਿਲਾਂ ਇੱਥੋਂ ਲੈਣਾ ਆਪਾਂ ਨੇ। ਮੁਕਤ ਹੈ ਗੁਰ ਜਿਹੜੇ ਸਾਡੇ ਸਤਿਗੁਰੂ ਨੇ ਆਪ ਮੁਕਤ ਰੂਪ ਨੇ, ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸਕਾ ਨਾਉਂ ਤਿਸਕਾ ਸੰਗ ਸਿੱਖੁਦਰੈ ਨਾਨਕ ਹਰ ਗੁਣ ਗਾ। ਬਖਤ ਹੈ ਬਖ ਸ਼ਬਦ ਸੁਣਾਇਆ, ਸੁਣਤੈ ਸੁਣ ਮਨ ਵਸਾਇਆ। ਉਹਨਾਂ ਬਖਤ ਹੈ ਭਾਵ ਗੁਰਾਂ ਨੇ ਬਖ ਹੁੰਦਾ ਉਚਾਰ ਕੇ, ਸ਼ਬਦ ਹੁੰਦਾ ਉਪਦੇਸ਼ ਸੁਣਾਇਆ, ਅਤੇ ਸੁਣਤਾ ਹੁੰਦਾ ਸੁਣਨ ਵਾਲਾ ਜਗਿਆਸੂ, ਜਗਿਆਸੂ ਨੇ ਸੁਣ ਕੇ ਜਾਂ ਉਹ ਉਪਦੇਸ਼ ਆਪਣੇ ਮਨ ਵਿੱਚ ਵਸਾਇਆ ਤਾਂ ਬੰਧ 'ਚ ਬੰਧਨ ਪਾਇਆ। ਜਿਹੜੇ ਬੰਧਕ ਸੀ ਨਾ, ਕਾਮ ਆਦਿਕਾਂ ਨੂੰ ਬੰਧ ਪਾ ਲਿਆ, ਕਾਬੂ ਕਰ ਲਿਆ। ਉੱਧਰ ਤਾਂ ਅਸੀਂ ਪ੍ਰਾਣ ਉਹ ਤਾਹਾਂ ਨੂੰ ਹਵਾ ਜੀ ਚੜ੍ਹਾਈ ਹੈ, ਇੱਧਰਲਾ ਅਲੱਗ ਹੈ। ਅਤੇ ਅਨਲ ਬੁਝਾਇਆ, ਤ੍ਰਿਸ਼ਨਾ ਰੂਪੀ ਅਗਨੀ ਨੂੰ ਬੁਝਾ ਦਿੱਤਾ। ਅਨਲ ਦਾ ਮਤਲਬ ਅਗਨੀ ਹੁੰਦਾ। ਜਬ ਨਾਖ ਸਿੱਖ ਇਹੋ ਮਨ ਚੀਨਾ ਤਬ ਅੰਤਰ ਮੱਜਨ ਕੀਨਾ। ਜਿਸ ਵੇਲੇ ਪੈਰਾਂ ਦੇ ਨੌਹਾਂ ਤੋਂ ਲੈ ਕੇ ਸਿਰ ਦੀ ਸਿੱਖ ਹੁੰਦਾ ਚੋਟੀ ਤੱਕ, ਇਹ ਚੰਚਲ ਮਨ ਨੂੰ ਵਸੀਕਾਰ ਕੀਤਾ, ਚੀਨਾ ਭਾਵ ਜਾਣਿਆ ਕਰਨਾ ਜਾਣਿਆ ਨਾ ਵਸੀਕਾਰ, ਉਸ ਵੇਲੇ ਬ੍ਰਹਮਾਨੰਦ ਰੂਪੀ ਅੰਮ੍ਰਿਤ ਦੇ ਅੰਦਰ ਮੱਜਨ ਭਾਵ ਇਸ਼ਨਾਨ ਕੀਤਾ। ਪਵਨ ਪਤ ਉਨ ਮਨ ਰਹਿਣ ਖਰਾ ਨਹੀਂ ਮਿਰਤ ਨਾ ਜਨਮ ਜਰਾ ਰਹਾਓ। ਜਿਸ ਪਵਨ ਪਤ ਹੁੰਦਾ ਪ੍ਰਾਣਾਂ ਦੇ ਪਤੀ, ਇਸ ਜੀਵ ਨੇ ਖਰੇ ਸਥਾਨ ਉਨ ਮਨ ਭਾਵ ਤੁਰਿਆ ਪਦ ਵਿੱਚ ਰਹਿਣਾ ਕੀਤਾ, ਅਤੇ ਤਿਸ ਜੀਵ ਨੂੰ ਨਾ ਮਰਨ ਦਾ ਦੁੱਖ ਹੈ, ਨਾ ਜੰਮਣ ਦਾ ਦੁੱਖ ਹੈ, ਨਾ ਹੀ ਜਰਾ ਹੁੰਦਾ ਵੱਡੇਪੇ ਦਾ ਦੁੱਖ ਹੈ। ਉਲਟੀ ਲੇ ਸਖਤ ਸਹਾਰੰਗ ਪੈਸੀ ਲੇ ਗਗਨ ਮਝਾਰੰਗ। ਭਗਤੀ ਦੀ ਸ਼ਕਤੀ ਲੈ ਕੇ ਸੰਸਾਰ ਵੱਲ ਉਲਟ ਜਾ ਰਹੀ ਬਿਰਤ ਨੂੰ ਸਹਾਰੰਗ ਹੁੰਦਾ ਰੋਕ ਕੇ ਨਾ, ਗਗਨ ਹੁੰਦਾ ਚੇਤਨ ਦੇਵ ਦੇ ਵਿੱਚ ਪ੍ਰਵੇਸ਼ ਕਰ ਦਿੱਤੀ, ਲਾ ਦਿੱਤੀ ਸ਼ਕਤੀ ਤੋਂ ਭਾਵ ਮਾਇਆ ਵੱਲ। ਜਿਹੜੀ ਸ਼ਕਤੀ ਮਾਇਆ ਵੱਲ ਉਲਟ ਜਾ ਰਹੀ ਬਿਰਤੀ ਨੂੰ ਸਹਾਰੰਗ ਹੁੰਦਾ ਰੋਕ ਕੇ ਚੇਤਨ ਦੇਵ ਪਰਮਾਤਮਾ ਦੇ ਵਿੱਚ ਇਹ ਜਾ ਕੇ ਪ੍ਰਵੇਸ਼ ਕਰਤੀ ਬਿਰਤੀ। ਬੇਦੀ ਅਲੇ ਚੱਕਰ ਭੁਅੰਗਾ ਭੇਟੀ ਅਲੇ ਰਾਏ ਨਿਸੰਗਾ। ਤਾਂ ਨਿਸ਼ੰਕ ਹੀ ਰਾਏ ਪ੍ਰਕਾਸ਼ ਰੂਪ ਪਰਮਾਤਮਾ ਮਿਲ ਗਿਆ। ਪਰਮਾਤਮਾ ਦੇ ਮਿਲਣ ਕਰਕੇ ਕਾਲ ਰੂਪੀ ਜੋ ਭੁਅੰਗਾ ਸੱਪ ਹੈ ਚੱਕਰਾਕਾਰ, ਉਹਨੂੰ ਬੇਦੀ ਅਲੇ ਬਿੰਨ ਦਿੱਤਾ। ਚੂਕੀ ਅਲੇ ਮੋਹ ਮਾਇ ਆਸਾ ਸਾਸ ਕੀਨੋ ਸੂਰ ਬਿਰਾਸਾ। ਮੋਹ ਰੂਪੀ ਪਦਾਰਥਾਂ ਦੀ ਆਸਾ ਦੂਰ ਹੋ ਗਈ, ਅਤੇ ਸੱਸ ਹੁੰਦਾ ਸਤੋ ਗੁਣ ਨੇ, ਸੂਰ ਕਿਹੜਾ ਗਰਮੀ ਵਾਲਾ, ਤਮੋ ਗੁਣ ਨੂੰ ਗ੍ਰਾਸਾ ਭਾਵ ਗ੍ਰਾਸ ਲਿਆ ਨਾਸ ਕਰ ਦਿੱਤਾ। ਸੱਸ ਹੁੰਦਾ ਗਿਆਨ, ਤੇ ਗਿਆਨ ਨੇ ਸੂਰ ਕੌਣ, ਅਗਿਆਨ ਦਾ ਭਾਵ ਕਰ ਦਿੱਤਾ। ਜਬ ਕੁੰਭਕ ਭਰਪੁਰ ਲੀਣਾ ਤਹਿ ਬਾਜੇ ਅਨਹਦ ਬੀਣਾ। ਜਿਸ ਵੇਲੇ ਸਾਰਿਆਂ ਕੁੰਭਕ ਹੁੰਦਾ ਸਰੀਰਾਂ ਵਿੱਚ ਭਰਪੁਰ ਪਰਮਾਤਮਾ, ਜਿਹੜਾ ਪਰਮਾਤਮਾ ਨੂੰ ਲੀਨ ਹੋਇਆ ਨਿਸ਼ਚੇ ਕੀਤਾ, ਉਸ ਵੇਲੇ ਇੱਕ ਰਸ ਤਤਮ ਮਸੀ ਮਹਾਂਵਾਕਾਂ ਰੂਪੀ ਬੀਣਾ ਬਾਜੇ ਬਜੇ। ਉਸ ਵੇਲੇ ਅਨਹਦ ਹੁੰਦਾ ਹੱਦ ਤੋਂ ਰਹਿਤ ਬੀਣਾ ਸੁੰਦਰ ਪਰਮਾਤਮਾ ਬਾਜੇ ਤੋਂ ਮਤਲਬ ਹੁੰਦਾ ਪ੍ਰਗਟ ਹੋ ਗਿਆ। ਕਰ ਕਰਤਾ ਉਤਰ ਸਪਾਰੰ ਕਹਿ ਕਬੀਰਾ ਸਾਰੰ। ਕਰਤਾਰ ਕਰਤਾਰ ਕਰਨ ਨਾਲ, ਇਸ ਭਗਤੀ ਯੋਗ ਦੀ ਕਿਰਿਆ ਕਰਨ ਦੇ ਨਾਲ ਅਸਗਾਹ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ। ਕਬੀਰ ਜੀ ਕਥਨ ਕਰਦੇ ਆ, ਇਹ ਸਭ ਸ਼ਾਸਤਰਾਂ ਦੇ ਸਾਰੰਗ ਦਾ ਸਿਧਾਂਤ ਦੀ ਸ੍ਰੇਸ਼ਟ ਗੱਲ ਕਹੀ ਆ ਅਸੀਂ। ਇਸ ਸਾਰੇ ਸ਼ਬਦ ਚ ਭਾਵੇ ਦੱਸਿਆ ਕਿ ਭਗਤੀ ਯੋਗ ਦੁਆਰਾ ਗੁਰਾਂ ਦੇ ਉਪਦੇਸ਼ ਨੂੰ ਲੈ ਕੇ ਜਗਿਆਸੂ ਨੇ ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ ਰੋਕ ਕੇ ਤੇ ਬ੍ਰਹਮਾਨੰਦ ਰੂਪੀ ਜਲ ਦੇ ਸਰੋਵਰ ਵਿੱਚ ਇਸ਼ਨਾਨ ਕਰਕੇ ਮਾਇਆ ਦੇ ਸੰਕਲਪਾਂ ਦਾ ਤਿਆਗ ਕਰਕੇ ਕਰਤਾਰ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਕਾਲ ਰੂਪੀ ਸਰਪ ਨੂੰ ਨਾਸ ਕਰਕੇ ਅਕਾਲ ਪੁਰਖ ਵਿੱਚ ਲੀਨਤਾ ਪਾਉਣਾ ਕੀਤੀ ਹੈ। ਉੱਧਰ ਦੂਜੇ ਪਾਸੇ ਹੈ ਹੱਠ ਯੋਗ, ਉਹ ਔਖਾ। ਆਪਾਂ ਨੂੰ ਜਿਹੜਾ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤਾ ਮਹਾਰਾਜ ਨੇ, ਉਹ ਤਾਂ ਇਹ ਵੀ ਬਸ ਸ਼ਬਦ ਦੇ ਰਾਹੀਂ ਆਪਾਂ ਸਾਰਾ ਕੰਮ ਕਰ ਲੈਣਾ। ਸੁਣਿਆ ਯੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਸਾਰਾ ਕੁਛ ਨਾਮ ਦੇ ਸ਼ਰਵਣ ਕਰਨ ਨਾਲ ਹੀ ਪ੍ਰਗਟ ਹੋ ਜਾਂਦਾ ਅੰਦਰੋਂ। ਨਾਮ ਹੀ ਕਿਰਪਾ ਕਰਦਾ, ਨਾਮ ਨੇ ਹੀ ਮਿਹਰ ਪ੍ਰਿਆਪਤ ਰੱਖਣਾ ਹੈ। ਕਿਉਂ? ਸਤਿਗੁਰੂ ਮਹਾਰਾਜ ਨੇ ਪਾਵਨ ਬਖਸ਼ਿਸ਼ ਕੀਤੀ ਆਪਣੇ ਤੇ, ਪਾਵਨ ਪਵਿੱਤਰ ਉਪਦੇਸ਼ ਮਹਾਰਾਜ ਦਾ ਹਿਰਦੇ 'ਚ ਵਸਾਈਏ, ਜਿਸ ਕਰਕੇ ਮਹਾਰਾਜ ਸਾਡੇ 'ਤੇ ਮਿਹਰ ਭਰਿਆ ਹੱਥ ਰੱਖਣ। ਅਗਲੇ ਸਮੇਂ ਵਿੱਚ ਫਿਰ ਸ਼ਰਵਣ ਕਰਾਂਗੇ, ਸਤਿਗੁਰੂ ਕਿਰਪਾ ਕਰਨਗੇ। ਵਾਹਿਗੁਰੂ 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 ਵਾਹਿਗੁਰੂ।